SBS.
This is SBS Radio.
ਹਾਜ਼ਰੀਨ, ਪੰਜਾਬੀ ਭਾਈਚਾਰੇ ਦਾ ਇੱਕ ਨੌਜਵਾਨ ਪ੍ਰੇਮਜੋਤ ਸਿੰਘ ਸੰਧੂ ਇਸ ਟਾਈਮ ਪਰਥ ਦੇ ਇੱਕ ਹਸਪਤਾਲ ਦੇ ਵਿੱਚ ਜੇਰੇ ਇਲਾਜ ਹੈਗਾ। ਕੁਛ 3 ਹਫ਼ਤੇ ਪਹਿਲਾਂ ਤੱਕ ਉਹਨੂੰ ਚੀਚੇ 'ਤੇ ਵੀ ਨਹੀਂ ਸੀ, ਕਿਉਂਕਿ ਉਹ ਬਹੁਤ ਵਧੀਆ ਜੁੱਸੇ ਦਾ ਮਾਲਕ ਸੀ, ਕ੍ਰਿਕਟਰ ਸੀ, ਅਥਲੈਟਿਕ ਪਰਸਨੈਲਿਟੀ ਵਾਲਾ ਇਹ ਬੱਚਾ। ਅਚਾਨਕ ਇਹਨੂੰ ਕੈਂਸਰ ਨੇ ਆ ਕੇ ਰਿਹਾ, ਅਤੇ ਇਸ ਟਾਈਮ ਇਹਦੇ ਵਾਸਤੇ ਇਹਦੇ ਮਿੱਤਰ ਪਿਆਰੇ ਕਾਫੀ ਮਦਦ ਵੀ ਕਰ ਰਹੇ ਹੈਗੇ ਆ। ਉਹਨਾਂ ਕੋਲੋਂ ਜਾਣਦੇ ਹਾਂ ਕਿ ਇਸ ਟਾਈਮ ਪ੍ਰੇਮ ਦੀ ਜਿਹੜੀ ਹੈਗੀ ਹੈ ਕੰਡੀਸ਼ਨ ਉਹ ਕਿਹੋ ਜਿਹੀ ਹੈਗੀ ਹੈ। ਜਗਜੀਤ ਸਿੰਘ ਜੀ ਸਾਡੇ ਨਾਲ ਲਾਈਨ 'ਤੇ ਜੁੜੇ ਹਨ ਪਰਥ ਤੋਂ। ਜਗਜੀਤ ਸਿੰਘ ਜੀ, SBS ਰੇਡੀਓ ਤੁਹਾਡਾ ਸਵਾਗਤ ਕਰਦਾ ਜੀ।
ਹਾਂਜੀ, ਧੰਨਵਾਦ ਤੁਹਾਡਾ ਜੀ ਰੇਡੀਓ 'ਤੇ ਲੈ ਕੇ ਆਉਣ ਲਈ ਜੀ, ਅਤੇ ਲੋਕਾਂ ਨਾਲ ਆਪਣੀ ਸਟੋਰੀ ਸਾਂਝੀ ਕਰਨ ਲਈ
ਜੀ। ਜਗਜੀਤ ਸਿੰਘ ਜੀ, ਤੁਸੀਂ ਸਾਨੂੰ ਇਹ ਦੱਸੋ ਕਿ ਪ੍ਰੇਮਜੋਤ ਸਿੰਘ ਸੰਧੂ ਫਿਰੋਜ਼ਪੁਰ ਤੋਂ ਹੈਗੇ ਆ, ਅਤੇ ਕਦੋਂ ਉਹ ਆਸਟ੍ਰੇਲੀਆ ਆਏ ਸੀਗੇ, ਅਤੇ ਕਦੋਂ ਉਹਨਾਂ ਨੂੰ ਇਸ ਕੈਂਸਰ ਦੀ ਬਿਮਾਰੀ ਬਾਰੇ ਪਤਾ ਚੱਲਿਆ ਐਗਜ਼ੈਕਟਲੀ?
ਹਾਂਜੀ, ਉਹ ਜੀ ਅੱਜ ਤੋਂ ਲਗਭਗ 3 ਸਾਲ ਪਹਿਲਾਂ ਸਟੂਡੈਂਟ ਵੀਜ਼ੇ 'ਤੇ ਆਏ ਸੀਗੇ ਜੀ ਇੱਥੇ, ਅਤੇ ਪਿੰਡ ਉਹਦਾ ਹੈਗਾ ਪੜਾਣਾ ਜੀ ਫਿਰੋਜ਼ਪੁਰ ਕੋਲੇ, ਅਤੇ ਜੀਰੇ ਤੋਂ 10-12 ਕਿਲੋਮੀਟਰ ਹੈ ਜੀ। ਅਤੇ ਉਸਨੂੰ ਜੀ ਲਾ ਲਓ ਵੀ ਬਿਲਕੁਲ ਸਹੀ ਸੀਗਾ ਮੁੰਡਾ, ਕ੍ਰਿਕਟ ਬਹੁਤ ਵਧੀਆ ਖੇਡਦਾ ਜੀ, ਬਾਟਰਮ ਪੰਜਾਬੀ ਕਲੱਬ ਦੇ ਬਾਟਰਮ ਕ੍ਰਿਕਟ ਕਲੱਬ 'ਚ ਖੇਡਦਾ ਜੀ, ਆਪਣੇ ਵਿਰਸਾ ਕਲੱਬ ਵੱਲੋਂ ਵੀ ਖੇਡਿਆ ਉਹ, ਕਾਫੀ ਸੋਹਣਾ ਪਲੇਅਰ ਸੀਗਾ ਜੀ, ਜਿੰਮ ਵਗੈਰਾ ਜਾਂਦਾ ਜੀ, ਸੋਹਣਾ ਸਰੀਰ ਸੀਗਾ। ਪਰ ਉਸਨੂੰ ਆਹੀ ਅਸੀਂ 27 ਜਨਵਰੀ ਨੂੰ ਜੀ ਉਹ ਦਾਖਲ ਹੋਇਆ ਆਪਣੇ ਮਾਡਕ ਹੋਸਪਿਟਲ 'ਚ ਜੀ। ਉਸ ਤੋਂ 2-3 ਦਿਨ ਪਹਿਲਾਂ ਜੀ ਉਹ ਬਿਮਾਰ ਰਿਹਾ, ਕਾਫੀ ਬੁਖਾਰ ਰਿਹਾ। ਉਹ ਜਿਹਦੇ ਘਰੇ ਰਹਿੰਦਾ ਉਹਦਾ ਨਾਮ ਮਨਪ੍ਰੀਤ ਹੈ ਜੀ, ਜੋ ਉਹ ਵੈਸੇ ਕਹਿੰਦੇ ਚੱਲ ਬੁਖਾਰ ਹੋਇਆ ਆਪਾਂ ਲੈ ਚੱਲੀਏ, ਉਹ ਲੈ ਕੇ ਗਏ GP ਕੋਲੇ ਤੇ ਵਾਪਸ ਆ ਗਏ ਜੀ, ਕਹਿੰਦੇ ਬਲੱਡ ਟੈਸਟ ਆਉਣਗੇ ਤੁਹਾਡੇ, ਪਰ ਉਹ ਜ਼ਿਆਦਾ ਬਿਮਾਰ ਹੋਇਆ ਤੇ ਉੱਠਿਆ ਨਹੀਂ ਗਿਆ। ਤੇ ਬਾਅਦ ਦੇ ਵਿੱਚ ਜੀ ਉਹ ਗਏ ਆਪਣੇ ਰੋਕਨੀਅਮ ਹੋਸਪਿਟਲ ਜੀ। ਉਸੇ ਦਿਨ 27 ਨੂੰ ਜੀ, ਐਤਵਾਰ ਦਿਨ ਸੀ ਆਈ ਥਿੰਕ ਜੀ ਜਨਵਰੀ ਨੂੰ, ਤਾਂ ਉਹਨਾਂ ਨੇ ਉੱਥੇ ਦੇਖਿਆ ਤੇ ਉਹਨਾਂ ਨੂੰ ਉੱਥੇ ਸਟੇਟ ਵੀ ਪਤਾ ਲੱਗ ਗਿਆ ਵੀ ਇਹਨੂੰ ਬਲੱਡ ਕੈਂਸਰ ਹੈ ਜੀ, ਤੇ ਉਹਨਾਂ ਨੇ ਪ੍ਰੇਮਜੋਤ ਦੇ ਸਾਹਮਣੇ ਹੀ ਦੱਸਤਾ, ਤੇ ਉਹ ਬੜੇ ਸ਼ੌਕ 'ਚ ਗਿਆ, ਤੇ ਉੱਥੋਂ ਉਹਦੀ ਇਨਫੈਕਸ਼ਨ ਵਗੈਰਾ ਵੱਧ ਗਈ ਸੀਗੀ, ਉਹਨੂੰ ਐਂਬੂਲੈਂਸ ਦੇ ਵਿੱਚ ਜੀ ਮਾੜਕ ਲੈ ਗਏ।
ਪੰਜਾਬੀ ਕਮਿਊਨਿਟੀ ਪਰਥ ਦੇ ਵਿੱਚ ਹੈ ਤਾਂ ਬਹੁਤ ਛੋਟੀ ਹੈ ਜੀ, ਪਰ ਕਾਫੀ ਜਾਨਦਾਰ ਹੈਗੀ ਆ, ਕਾਫੀ ਆਪਣੇ ਜਿਵੇਂ ਕਹਿੰਦੇ ਜੋਸ਼ੀਲੇ ਹੈਗੇ ਨੌਜਵਾਨ ਉੱਥੇ।
ਤੇ
ਕਿਵੇਂ ਤੁਹਾਨੂੰ ਸਪੋਰਟ ਵਗੈਰਾ ਮਿਲ ਰਹੀ ਹੈ ਇਸ ਟਾਈਮ ਕਮਿਊਨਿਟੀ ਤੋਂ?
ਸਭ ਤੋਂ ਪਹਿਲਾਂ ਜੀ ਸਪੋਰਟ ਇਹ ਸੀਗੀ ਸਾਨੂੰ ਵੀ ਮਤਲਬ ਕਿ ਮੁੰਡਾ ਸ਼ੌਕ 'ਚ ਚੱਲ ਗਿਆ ਜੀ, ICU ਦੇ ਵਿੱਚ ਸੀਗਾ ਜੀ, ਅਸੀਂ 8-9 ਜਣੇ ਸੀਗੇ ਜੀ ਮੁੰਡੇ, ਜਿਹੜੇ ਕਿ ਉਹਦੇ ਕੋਲੇ ਰਹਿੰਦੇ ਸੀਗੇ ਜੀ ਹਰ ਵਕਤ, ਕੋਈ ਰਾਤ ਨੂੰ ਜਾਂਦਾ ਸੀ, ਕੋਈ ਦਿਨੇ ਜਾਂਦਾ ਸੀ, ਭਈ ਉਹਨੂੰ ਅਸੀਂ ਇਕੱਲੇ ਨੂੰ ਬਹੁਤ ਘੱਟ ਛੱਡਿਆ ਜੀ। ਫਿਰ ਉਸ ਤੋਂ ਬਾਅਦ ਅਸੀਂ ਸੋਚਿਆ ਵੀ ਆਪਾਂ ਇਹਨਾਂ ਨੂੰ ਘਰਦਿਆਂ ਨੂੰ ਬੁਲਾਈਏ, ਅਸੀਂ ਪਹਿਲਾਂ ਘਰੇ ਗੱਲ ਕਰੀ, ਤਰੀਕੇ ਨਾਲ ਦੱਸਿਆ ਉਹਨਾਂ ਨੂੰ ਜੀ, ਸਮਝਾਇਆ, ਫਿਰ ਉਹ ਵੀ ਸ਼ੌਕ ਚਲੇ ਗਈ ਇੱਕਦਮ ਕੀ ਹੋਇਆ। ਫਿਰ ਅਸੀਂ ਉਹਦੇ ਮਾਮੇ ਨੂੰ ਤੇ ਉਹਦੇ ਤਾਏ ਦੇ ਲੜਕੇ ਨੂੰ ਬੁਲਾਇਆ ਜੀ, ਉਹ ਵੀ ਸਾਡੇ ਨਾਲ ਹੁਣ ਉਸੇ ਘਰੇ ਰਹਿੰਦੇ ਨੇ ਜਿੱਥੇ ਪ੍ਰੇਮਜੋਤ ਪਹਿਲਾਂ ਰਹਿੰਦਾ ਸੀਗਾ ਜੀ। ਉਹ ਡੇ ਟਾਈਮ ਹੁੰਦੇ ਜੀ, ਹੁਣ ਅਸੀਂ ਰਾਤ ਨੂੰ ਪਹਿਲਾਂ ICU ਦੇ ਵਿੱਚ, ਉਹ 10 ਦਿਨ ਬਹੁਤ ਕ੍ਰਿਟੀਕਲ ਸੀਗਾ ਜੀ, ਸਾਥੋਂ ਦੇਖ ਨਹੀਂ ਹੁੰਦਾ ਸੀਗਾ, ਇੰਨਾ ਕੁ ਜ਼ਿਆਦਾ ਉਹ ਮਾੜਾ ਹੋ ਗਿਆ ਕੁਝ ਕੁ ਦਿਨਾਂ 'ਚ ਜੀ। ਚਲੋ ਉਸ ਤੋਂ ਬਾਅਦ ਉਹਨੂੰ ਫਿਰ ਜਨਰਲ ਵਾਰਡ 'ਚ ਆਉਣਾ ਪਿਆ ਜੀ, ਜਨਰਲ ਤੋਂ ਵਾਪਸ ਫਿਰ ICU ਜਾ ਵੜਿਆ ਜੀ, ਹੁਣ ਫਿਰ ਉਹ ਜਨਰਲ 'ਚ ਹੈ ਜੀ, ਮਤਲਬ ਕਿ ਹੁਣ ਉਹ ਸਟੇਬਲ ਕੰਡੀਸ਼ਨ ਦੇ ਵਿੱਚ ਹੈ ਜੀ, ਕਾਫੀ ਕੰਡੀਸ਼ਨ ਦੇ ਵਿੱਚ ਡੇ ਬਾਈ ਡੇ ਸੁਧਾਰ ਹੋ ਰਿਹਾ ਜੀ, ਬਟ ਉਹ ਜੇ ਸਿਹਤ ਪੱਖੋਂ ਦੇਖੀਏ ਤਾਂ ਉਹ ਵੀਕ ਹੋ ਰਿਹਾ ਜੀ, ਪਰ ਮੈਡੀਕਲ ਟਰਮ ਦੇ ਵਿੱਚ ਡਾਕਟਰ ਟੀਮ ਨਾਲ ਅਸੀਂ ਗੱਲ ਕਰਦੇ ਹਾਂ ਤਾਂ ਜੋ ਵੀ ਅਸੀਂ ਬਾਕੀ ਇਹਦੇ ਪਹਿਲੇ ਮਰੀਜ਼ ਹੁੰਦੇ ਉਹ ਦੱਸਦੇ ਜੀ ਸਾਨੂੰ ਵੀ ਇਸ ਤਰ੍ਹਾਂ ਇਹਦੇ ਨਾਲ ਹੋਣਾ, ਤਾਂ ਉਹਨੂੰ ਕਾਫੀ ਲੰਬਾ ਟਾਈਮ ਰਹਿਣਾ ਪੈ ਸਕਦਾ ਹਸਪਤਾਲ 'ਚ। ਤੇ ਜੋ ਸਾਡੇ ਦੋਸਤ ਸੀਗੇ ਮਿੱਤਰ ਸੀਗੇ ਬਹੁਤ ਵਧੀਆ ਹੈਲਪ ਦੇ ਰਹੇ ਆ ਜੀ, ਜਿਸ ਤਰ੍ਹਾਂ ਸਾਨੂੰ ਹੈਲਪ ਦੀ ਲੋੜ ਆ ਉਹਦੇ ਕੋਲੇ ਜਾਂਦੇ ਹਾਂ ਅਸੀਂ ਜਿੰਨੇ ਜਣੇ ਹੈਗੇ ਹਾਂ, ਜਾਂ ਮਤਲਬ ਕਿ ਬਾਅਦ ਦੇ ਵਿੱਚ ਅਸੀਂ ਕਿਸੇ ਕੋਲੇ ਗੱਲ ਕਰਦੇ ਹਾਂ। ਗੁਰਦੁਆਰਾ ਸਾਹਿਬ ਸਪੈਸ਼ਲੀ ਕੈਨਗਵੇਲ ਨੇ ਜੀ ਬਹੁਤ ਸਾਥ ਦਿੱਤਾ ਸਾਡਾ, ਉਹਨਾਂ ਨੇ ਆਖਿਆ ਬਕਾਇਦਾ ਤੌਰ ਤੇ ਸਾਨੂੰ ਵੀ ਜਦੋਂ ਵੀ ਹੈਲਪ ਦੀ ਲੋੜ ਆ ਸਾਨੂੰ ਦੱਸੋ ਕਿਸ ਤਰ੍ਹਾਂ ਦੀ ਹੈਲਪ ਤੁਹਾਨੂੰ ਚਾਹੀਦੀ ਆ। ਅਰਦਾਸ ਵਗੈਰਾ ਗੁਰਦੁਆਰਾ ਸਾਹਿਬ ਬਹੁਤ ਕਰਦੇ ਨੇ ਜੀ, ਉੱਥੇ ਲੰਗਰ ਵੀ ਕਰਵਾਇਆ ਗੁਰਦੁਆਰੇ ਨੇ ਜੀ 2 ਵਾਰ ਉਹਦੇ ਨਾਮ ਤੇ, ਤੇ ਕਮਿਊਨਿਟੀ ਵੱਲੋਂ ਬਹੁਤ ਹੈਲਪ ਆਈ।
ਤੇ ਜਿਵੇਂ ਕਿ ਪ੍ਰੇਮਜੋਤ ਸਟੂਡੈਂਟ ਵੀਜ਼ੇ ਤੇ ਹੈਗੇ ਆ, ਇਹਨਾਂ ਕੋਲ ਪ੍ਰਾਈਵੇਟ ਮੈਡੀਕਲ ਇੰਸ਼ੋਰੈਂਸ ਹੈਗੀ ਹੈ, ਪਰ ਆਬਵੀਅਸਲੀ ਜਿਹੜੇ ਖਰਚੇ ਹੁੰਦੇ ਆ ਕੈਂਸਰ ਦੇ ਬਹੁਤ ਜ਼ਿਆਦਾ ਹੁੰਦੇ ਆ।
ਹਾਂਜੀ,
ਤੇ ਇਹਦੇ ਵਿੱਚ ਬੜਾ ਵੱਡਾ ਗੈਪ ਆ ਜਾਂਦਾ ਹੈ ਨਾ, ਉਹਦੇ ਵਾਸਤੇ ਭਾਈਚਾਰੇ ਨੂੰ ਤੁਸੀਂ ਕੀ ਅਪੀਲ ਕੀਤੀ ਹੋਈ ਹੈ?
ਉਹਦੇ ਵਿੱਚ ਜੀ ਅਸੀਂ ਸਟਾਰਟਿੰਗ ਤੇ ਅਪੀਲ ਕੀਤੀ ਸੀਗੀ ਵੀ ਆਪਣੇ ਕੋਲ ਜੀ ਇਹ ਇਲਾਜ ਦਾ ਇੰਸ਼ੋਰੈਂਸ ਹੈ, ਅਸੀਂ ਡੇ 1 ਤੋਂ ਇੱਥੇ ਸੋਸ਼ਲ ਵਰਕਰ ਨੇ, ਉਹਦੇ ਉੱਪਰ ਇੱਕ ਹੋਰ ਡਿਪਾਰਟਮੈਂਟ ਆ ਜੀ ਹਸਪੀਟਲ ਦਾ ਜਿਹੜਾ ਕਿ ਬਿਲਿੰਗ ਬਾਰੇ ਤੁਹਾਨੂੰ ਦੱਸਦਾ, ਹਜੇ ਤੱਕ ਆਪਣੀ ਜੋ ਇੰਸ਼ੋਰੈਂਸ ਕੰਪਨੀ ਹੈ ਜੀ ਸਾਰਾ ਕੁਛ ਪੇ ਕਰ ਰਹੀ ਹੈ ਜੀ। ਉਹ ਕਹਿੰਦੇ ਸੀ ਜੇ ਇਨ ਕੇਸ ਇਹਨੂੰ ਜੀ ਬੋਨ ਮੈਰੋ ਟ੍ਰਾਂਸਪਲਾਂਟ ਕਰਨਾ ਪਿਆ ਤਾਂ ਜਿਹੜੀ ਆਪਣੀ ਇੰਸ਼ੋਰੈਂਸ ਪਾਲਿਸੀ ਹੈ ਜੀ ਉਹਦੇ ਵਿੱਚ ਗੋਲਡ ਕਵਰ ਨਹੀਂ ਹੈਗਾ, ਤੇ ਐਟ ਨਾਓ ਰਾਈਟ ਨਾਓ ਆਪਾਂ ਨੂੰ ਅਪਡੇਟ ਨਹੀਂ ਕਰ ਸਕਦੇ, ਤਾਂ ਉਹਦਾ ਖਰਚਾ ਆਪਾਂ ਨੂੰ ਚੁੱਕਣਾ ਪੈ ਸਕਦਾ ਜਿਹਦਾ ਕਿ 40,000 ਅਪਰੋਕਸੀਮੇਟ ਖਰਚਾ ਹੁੰਦਾ ਡਾਲਰ ਆਸਟ੍ਰੇਲੀਅਨ ਡਾਲਰ, ਇੱਕ ਤਾਂ ਉਹ ਖਰਚਾ ਹੋ ਗਿਆ ਜੀ। ਬਾਕੀ ਜਦ ਜੀ ਇਹਨੂੰ ਛੁੱਟੀ ਮਿਲਣੀ ਆ, ਅੱਜ ਤੋਂ 2 ਮਹੀਨੇ ਜਾਂ 3 ਮਹੀਨੇ ਹੈ ਨਾ ਜੀ, ਉਹ ਡਾਕਟਰ ਵੀ ਨਹੀਂ ਆਪਾਂ ਨੂੰ ਸਹੀ ਦੱਸ ਸਕਦੇ ਇਸ ਟਾਈਮ ਕਦੋਂ ਮਿਲਣੀ ਆ, ਉਹਦੀ ਬਾਡੀ ਕਿਵੇਂ ਰਿਕਵਰ ਕਰਦੀ ਆ ਉਹਦੇ ਤੇ ਡਿਪੈਂਡ ਆ ਜੀ। ਤਾਂ ਜਦ ਇਹ ਆਊਟ ਪੇਸ਼ੈਂਟ ਹੋ ਗਿਆ ਜੀ ਉੱਥੋਂ, ਉਸ ਤੋਂ ਬਾਅਦ ਜਦ ਫਿਰ ਹੋਸਪਿਟਲ ਜਾਵਾਂਗੇ ਜੀ ਉਹਦੇ ਵਿੱਚ ਗੈਪ ਆ ਜਾਣਾ ਇੱਕ, ਉਹ ਗੈਪ ਦਾ ਆਪਾਂ ਨੂੰ ਨਹੀਂ ਪਤਾ ਜੀ ਹਜੇ, ਉਹ ਬੈਲ ਆਉਣਗੇ ਬਾਅਦ ਚ ਜਾਂ ਗੈਪ ਹੋ ਸਕਦਾ ਉਹ ਸਾਰਾ ਦੇ ਦੇਣ ਜੀ, ਉਹਦੇ ਬਾਰੇ ਕਲੀਅਰ ਨਹੀਂ। ਇੰਸ਼ੋਰੈਂਸ ਪੋਲਿਸੀ ਸਾਨੂੰ ਇਹ ਕਹਿ ਰਹੀ ਹੈ ਉੱਥੋਂ ਦੇ ਜਿਹੜੇ ਡਾਕਟਰ ਨੇ ਵੀ ਹੋ ਸਕਦਾ ਤੁਹਾਨੂੰ ਇਹ ਪੇ ਕਰਨਾ ਪਵੇ, ਤੋ ਅਸੀਂ ਉਹ ਸੋਚਿਆ ਜੀ ਵੀ ਇਹਨੂੰ ਇਹ ਖਰਚੇ ਜ਼ਰੂਰੀ ਨੇ ਜੀ। ਬਾਕੀ ਹੁਣ ਤੱਕ ਜਿੰਨੇ ਮੁੰਡੇ ਅਸੀਂ ਨਾਲ ਹਾਂ ਜੀ ਸਾਰੇ ਹੈਲਪ ਕਰਦੇ ਹਾਂ, ਉਹਦੇ ਅਕੋਮੋਡੇਸ਼ਨ ਉਹ ਆ ਰਹੇ, ਉਹਦੇ ਮਤਲਬ ਫੈਮਿਲੀ ਆਈ ਹੋਈ ਹੈ ਇੱਥੇ, ਬਾਕੀ ਹੋਰ ਫੈਮਿਲੀ ਆ ਰਹੀ ਜੀ, ਉਹਦਾ ਕੇਸ ਲਾਇਆ ਹੋਇਆ ਜੀ, ਉਹਦੀ ਸਿਸਟਰ ਤੇ ਉਹਦੀ ਮਦਰ ਜੀ, ਉਹਦਾ ਕੇਸ ਵਗੈਰਾ ਸਾਰਾ ਕੁਛ ਮੈਂ ਖੁਦ ਹੀ ਫਾਇਲ ਕਰਿਆ ਜੀ ਐਮਰਜੈਂਸੀ ਦੇ ਥਰੂ, ਅੱਜ ਉਹਨਾਂ ਦਾ ਮੈਡੀਕਲ ਹੈ। ਤੋ ਅਸੀਂ ਕੀ ਸੋਚਿਆ ਵੀ ਉਹਨਾਂ ਦੇ ਘਰਦਿਆਂ ਦੇ ਇੱਕ ਤਾਂ ਦੁੱਖ ਚਾਹੀ ਜੀ ਵੀ ਉਹਨਾਂ ਦਾ ਉੱਥੋਂ ਖਰਚਾ ਨਾ ਹੋਵੇ, ਉਹਨਾਂ ਦੀ ਟੈਕਸਟਾਂ ਵਗੈਰਾ ਅਸੀਂ ਇੱਥੋਂ ਕਰਵਾ ਦਈਏ ਤਾਂ ਕਿ ਪ੍ਰੇਮਜੋਤ ਆਪਦਾ ਆਪ ਖਰਚਾ ਚੱਕੇ ਜੀ। ਬਾਕੀ ਆਉਣ ਵਾਲੇ ਟਾਈਮ ਦੇ ਵਿੱਚ ਜੀ ਆਪਾਂ ਨੂੰ ਲੱਗ ਰਿਹਾ ਜਿਵੇਂ ਵੀ 2-3 ਸਾਲ ਤੱਕ ਹੋ ਸਕਦਾ ਜੀ ਉਹ ਕੰਮ ਨਾ ਕਰੇ, ਤੁਹਾਨੂੰ ਪਤਾ ਜੀ ਇੱਥੇ ਲਿਵਿੰਗ ਕੋਸਟ ਹੋ ਗਈ, ਅਕੋਮੋਡੇਸ਼ਨ ਜੀ, ਫਿਰ ਉਹਨੂੰ ਹੋਸਪਿਟਲ ਜਾਣਾ, ਟ੍ਰੀਟਮੈਂਟ ਕਰਵਾਉਣਾ, ਉਹਨੇ ਵਾਪਸ ਆਉਣਾ, ਬਾਕੀ ਸਟੂਡੈਂਟ ਹੈ ਜੀ ਕੋਈ ਬੈਨੀਫਿਟ ਤਾਂ ਉਹ ਲੈ ਨਹੀਂ ਸਕਦਾ, ਇਸ ਲਈ ਅਸੀਂ ਸੋਚਿਆ ਸੀ ਇਹਨੂੰ ਕੁਛ ਕੁ ਪੈਸੇ ਦੇ ਅਕਾਊਂਟ 'ਚ ਹੋਣ। ਅਸੀਂ ਸਟਾਰਟਿੰਗ ਥੋੜੀ ਸੋਚੀ ਸੀ ਅਸੀਂ 60,000 ਸੋਚਿਆ ਸੀਗਾ ਜੀ ਵੀ ਸਾਨੂੰ ਮੌਕੇ ਤੇ ਵੱਧ ਲੋਡ ਪਊ, ਆਪਣੇ ਦੋਸਤ ਮਿੱਤਰ ਹੋਰ ਜਿੰਨੇ ਕਲੱਬ ਆ ਜਿਹਨੂੰ ਰਿਕੁਐਸਟ ਕਰਾਂਗੇ ਵੀ ਸਾਡੀ ਹੈਲਪ ਕਰੋ ਆ ਕੇ, ਤੇ ਇਹ ਸੀ। ਬਾਕੀ ਮਤਲਬ ਕਿ ਹੰਗਾਰਾ ਬਹੁਤ ਵਧੀਆ ਮਿਲ ਰਿਹਾ ਜੀ। ਬਾਕੀ ਅਸੀਂ ਇਹ ਵੀ ਗੱਲ ਕਰੀਏ ਨਾਲ ਜੀ, ਜਿਹੜਾ ਵੀ ਅਕਾਊਂਟ ਜਿੱਥੇ ਵੀ ਅਸੀਂ ਦਿੱਤਾ ਜੀ ਉਹਨਾਂ ਦਾ, ਉਹਦਾ ਪਰਸਨਲ ਅਕਾਊਂਟ ਦਿੱਤਾ ਜੀ ਪ੍ਰੇਮਜੋਤ ਸਿੰਘ ਦਾ, ਉਹਦੇ ਅਕਾਊਂਟ 'ਚ ਪੈਸੇ ਆ ਰਹੇ ਨੇ। ਇਨ ਕੇਸ ਜੀ ਕੱਲ ਨੂੰ ਆਪਣਾ ਬੰਦਾ ਪਰਮਾਤਮਾ ਮਿਹਰ ਕਰੇ ਵੀ ਉੱਠਦਾ ਕਾਇਮ ਹੋ ਜਾਂਦਾ ਤੇ ਆਪਣੇ ਕੋਲ ਪੈਸੇ ਵੱਧ ਜਾਂਦੇ ਤਾਂ ਜਿੱਥੇ ਵੀ ਹੈਲਪ ਦੀ ਲੋੜ ਹੋਈ ਅਸੀਂ ਉਸ ਅਕਾਊਂਟ ਦੇ ਵਿੱਚੋਂ ਕਰਾਂਗੇ। ਉਹਦੇ ਵਿੱਚੋਂ ਅਸੀਂ ਕੋਈ ਵੀ ਪੈਸਾ ਕੋਈ ਉਹ ਆਪਦੇ ਪਰਸਨਲ ਯੂਜ ਲਈ ਨਹੀਂ ਵਰਤੇਗਾ ਜੀ, ਕੋਈ ਵੀ ਪੈਸਾ ਕੋਈ ਵੀ ਸਾਡੀ ਟੀਮ ਚੋਂ ਬੰਦਾ ਇਹੋ ਜਿਹਾ ਨਹੀਂ ਹੈਗਾ ਵੀ ਜਿਹੜਾ ਕਿ ਉਹਦਾ ਬੈਨੀਫਿਟ ਲੈ ਲਵੇ, ਇਹੋ ਜਿਹੀ ਕੋਈ ਗੱਲ ਨਹੀਂ ਹੈਗੀ
ਜੀ।
ਬਾਕੀ ਜੀ ਜਦੋਂ ਅਸੀਂ ਇਹ ਕਰਿਆ ਸੀਗਾ ਜੀ, ਇਹਦੇ ਨਾਲ ਨਾਲ ਇੱਕ ਮੁੰਡਾ ਜੀ ਬਲਵੰਤ ਢਿੱਲੋਂ ਉਹਦੇ 'ਚ ਸ਼ੋ ਹੋ ਰਿਹਾ ਜੀ, ਉਹ ਇਹਦੇ ਗੁਆਂਢੀ ਪਿੰਡ ਦਾ ਮੁੰਡਾ ਜੀ, ਉਹਨੇ ਨਾ ਜੀ ਫੇਸਬੁੱਕ ਤੇ ਫੰਡ ਰੇਜ਼ਰ ਕਰਤਾ ਵੀ ਉਹਨੂੰ ਉਹਨੇ ਆਪਸ਼ਨ ਦੇਖੀ, ਉਹ ਕਹਿੰਦਾ ਮੈਨੂੰ ਬੜਾ ਦੁੱਖ ਲੱਗਿਆ ਸਟੋਰੀ ਸੁਣ ਕੇ, ਮੁੰਡਾ ਕਹਿੰਦਾ ਯਾਰ ਮੈਂ ਵੀ ਕੁਛ ਕਰੀਏ ਆਪਾਂ, ਉਹਨੇ ਫੰਡ ਰੇਜ਼ਰ ਦਾ ਅਕਾਊਂਟ ਕਰਤਾ ਜੀ। ਉਹ ਕਰਨ ਤੋਂ ਬਾਅਦ ਲੋਕਾਂ ਦਾ ਇੰਨਾ ਕੁ ਵਧੀਆ ਰਿਐਕਸ਼ਨ ਰਿਹਾ ਜੀ, ਤੇ ਉਹ ਮਤਲਬ ਕਿ ਕੱਲ੍ਹ ਕਰਿਆ ਜੀ, ਸ਼ਾਇਦ ਤੁਸੀਂ ਫੇਸਬੁੱਕ ਤੇ ਦੇਖਿਆ ਹੋਊਗਾ, ਉਹਨੇ 1.5 ਲੱਖ ਦੀ ਉਹਦੇ ਵਿੱਚ ਇੱਕ ਆਪਾਂ ਨੂੰ ਲਿਮਿਟ ਦੇਣੀ ਪੈਂਦੀ ਹੈ ਵੀ ਤੁਸੀਂ ਕਿੱਥੋਂ ਫੰਡ ਸਟਾਰਟ ਕਰਦੇ ਹੋ ਤੇ ਕਿੰਨੀ ਤੁਹਾਡੀ ਲਿਮਿਟ ਆ। ਉਹਨੇ ਸੋਚ ਕੇ 1.5 ਲੱਖ ਕਰਤਾ ਜੀ, ਉਹ ਪੈਸੇ ਤਾਂ ਲਗਭਗ ਨੇੜੇ ਲੱਗ ਚੁੱਕੇ ਆ ਜੀ, 1.25 ਲੱਖ ਹੋ ਗਿਆ ਆਈ ਥਿੰਕ। ਪਰ ਜੀ ਬਾਅਦ ਦੇ ਵਿੱਚ ਫੇਸਬੁੱਕ ਆਪਾਂ ਨੂੰ ਪੁੱਛਦੀ ਹੈ ਵੀ ਇਹ ਤੁਸੀਂ ਪੈਸੇ ਕਿਸ ਲਈ ਵਰਤਣੇ, ਸਾਨੂੰ ਡਿਊ ਬਿੱਲ ਦਿਓ, ਉਹਦੀ ਇੰਸ਼ੋਰੈਂਸ ਪਾਲਿਸੀ ਦਿਓ, ਹੋਸਪਿਟਲ 'ਚੋਂ ਲੈਟਰ ਦਿਓ। ਐਸ ਸੱਚ ਨਾ ਉਹ ਤੁਹਾਨੂੰ ਪਹਿਲਾਂ ਦੱਸਿਆ ਜੀ ਇੰਸ਼ੋਰੈਂਸ ਹੈ ਜੀ ਉਹ ਪੇ ਕਰ ਰਹੀ ਹੈ, ਆਪਾਂ ਨੂੰ ਐਕਸਪੈਕਟਡ ਬਿੱਲ ਹੋਸਪਿਟਲ ਨਹੀਂ ਦੇ ਸਕਦਾ ਕਿਉਂਕਿ ਉਹਨਾਂ ਨੂੰ ਪਤਾ ਨਹੀਂ ਹੈ ਵੀ ਬੋਨ ਮੈਰੋ ਹੋਊਗਾ ਜਾਂ ਨਾ ਹੋਊਗਾ, ਵੀ ਵੈਸੇ ਕੀਮੋ ਵਗੈਰਾ ਚੱਲਦੀ ਹੈ ਜਾਂ ਹੋਰ ਟ੍ਰੀਟਮੈਂਟ ਨਾਲ ਠੀਕ ਹੋਣਾ ਉਹਨੇ ਜਾਂ ਕੀ ਹੋਣਾ ਜੀ। ਤੋ ਐਵਰੀ ਪੇਸ਼ੈਂਟ ਦੇ ਸਰਕਮਸਟੈਂਸ ਤੇ ਡਿਪੈਂਡ ਕਰਦਾ ਜੀ ਕੀ ਆਉਂਦਾ ਇਹਦਾ। ਉਸ ਕਰਕੇ ਅਸੀਂ ਜਿੰਨੇ ਸਾਡੇ ਕੋਲ ਲੈਟਰ ਹੋਸਪਿਟਲ ਤੋਂ ਪਏ ਸੀਗੇ ਜੀ ਜਿਹੜੇ ਅਸੀਂ ਵਰਤੇ ਆ ਪਹਿਲਾਂ ਇਮੀਗ੍ਰੇਸ਼ਨ ਲਈ, ਇਹਦੀ ਸਟੱਡੀ ਦੀ ਡੈਫਰਮੈਂਟ ਲਈ, ਅਸੀਂ ਉਹ ਫੇਸਬੁੱਕ ਨੂੰ ਪ੍ਰੋਵਾਈਡ ਕਰਤੇ ਆ ਜੀ, ਮੈਂ ਉਹ ਮੁੰਡੇ ਨੂੰ ਦੇਤੇ ਆ ਤੇ ਉਹਨੇ ਅੱਗੇ ਦੇਤੇ ਆ ਜੀ। ਉਹ ਫੇਸਬੁੱਕ ਸਾਡੇ ਨਾਲ ਗੱਲ ਕਰ ਰਹੀ ਹੈ ਸਾਈਡ ਵਾਈਜ਼, ਜੇ ਤਾਂ ਅਪਰੂਵ ਹੋ ਗਿਆ ਤਾਂ ਜਿਹੜੀ ਫੇਸਬੁੱਕ ਟੀਮ ਹੈ ਜੀ ਆਪਾਂ ਤੋਂ ਸੈਟਿਸਫਾਈ ਹੋ ਗਈ ਤਾਂ ਉਹ ਜਿੰਨਾ ਵੀ ਪੈਸਾ ਡਾਇਰੈਕਟ ਇਹਦੇ ਅਕਾਊਂਟ ਦਿੱਤਾ ਹੋਇਆ ਜੀ ਉਹਦੇ ਵਿੱਚ ਆਜੂਗਾ, ਅਦਰਵਾਈਜ਼ ਜਿਹਨੇ ਪੈਸਾ ਦਿੱਤਾ ਉਹਦੇ ਕੋਲ ਵਾਪਸ ਚਲਾ ਜਾਊਗਾ ਕੁਛ ਟਾਈਮ ਦੇ ਵਿੱਚ।
ਜਿੰਨੇ
ਵੀ ਭੈਣ ਭਰਾਵਾਂ ਨੇ ਮਿੱਤਰਾਂ ਦੋਸਤਾਂ ਨੇ ਉਹਨਾਂ ਦੇ ਨੇ ਸਾਨੂੰ ਪੈਸੇ ਦਿੱਤੇ ਨੇ ਵੀ ਤੁਹਾਨੂੰ ਵੀ ਚਲੋ ਜੇ ਪਰੇਸ਼ਾਨੀ ਹੋਈ ਆ ਪਹਿਲਾਂ ਤੁਸੀਂ ਟਾਈਮ ਕੱਢ ਕੇ ਪੇ ਕੀਤੇ ਫਿਰ ਤੁਹਾਡੇ ਕੋਲ ਆਉਣਗੇ, ਪਰ ਬਾਅਦ ਦੇ ਵਿੱਚ ਅਸੀਂ ਉਹਨਾਂ ਲਈ ਇੱਕ ਵੀਡੀਓ ਵੀ ਅਪਡੇਟ ਕਰਾਂਗੇ ਵੀ ਅਸੀਂ ਸੌਰੀ ਫੀਲ ਕਰਦੇ ਹਾਂ ਵੀ ਸਾਨੂੰ ਇਹਦਾ ਪੂਰਾ ਪ੍ਰੋਸੀਜਰ ਨਹੀਂ ਪਤਾ ਸੀ, ਜਿਵੇਂ ਕਿ ਗੋ ਫੈਂਡਰ ਵਾਲੇ ਜੀ ਉਹ ਪਹਿਲਾਂ ਟ੍ਰੇਲਾਂ ਲੈ ਲੈਂਦੇ ਆਪਾਂ ਤੋਂ ਫਿਰ ਪੈਸੇ ਆ ਜਾਂਦੇ ਕਟਿੰਗ ਤੋਂ ਬਾਅਦ, ਪਰ ਇਹਨਾਂ ਦਾ ਪ੍ਰੋਸੀਜਰ ਹੋ ਰਿਹਾ ਜੀ ਫਸਟ ਟਾਈਮ ਉਹਨਾਂ ਨੇ ਐਕਸਪੀਰੀਅੰਸ ਕਰਿਆ ਜੀ, ਗਲਤੀ ਉਹਦੀ ਵੀ ਕੋਈ ਨਹੀਂ, ਤਾਂ ਫਿਰ ਜੇ ਸਾਨੂੰ ਲੋੜ ਹੋਊਗੀ ਅਸੀਂ ਜਿਹੜਾ ਉਹਦਾ ਡਾਇਰੈਕਟ ਅਕਾਊਂਟ ਹੈ ਜੀ ਉਹ ਉਹਨਾਂ ਕੋਲ ਪਹੁੰਚਾ ਦਿਆਂਗੇ, ਜੇ ਸਟੈਲੋ ਹੈਲਪ ਕਰਨਾ ਚਾਹੁੰਦੇ ਹੋਏ ਤਾਂ ਉਹਦੇ ਵਿੱਚ ਕਰ ਸਕਦੇ।
ਤੇ ਪ੍ਰੈਜ਼ੈਂਟ ਸਟੇਟਸ ਜਿਹੜਾ ਹੈਗਾ ਪ੍ਰੇਮਜੋਤ ਸੰਧੂ ਦਾ, ਮਤਲਬ ਕਿ ਅੱਜ ਦੀ ਤਰੀਕ ਦੇ ਵਿੱਚ ਕੀਮੋ ਚੱਲ ਰਹੀ ਹੈ ਤੇ ਅਗਲਾ ਸਟੈਪ ਕੀ ਹੈਗਾ ਉਹਦੇ ਵਾਸਤੇ? ਤੁਸੀਂ ਕਿਹਾ ਕਿ ਬੋਨ ਮੈਰੋ ਵੀ ਹੋ ਸਕਦਾ ਹੈ, ਪਰ ਉਹ ਕਦੋਂ ਤੱਕ ਪਤਾ ਚੱਲੇਗਾ?
ਉਹਦਾ ਜੀ ਡਾਕਟਰ ਮਤਲਬ ਕਿ ਕੀ ਹੁੰਦਾ ਜੀ ਇਹਦੀ ਇਨਫੈਕਸ਼ਨ ਬੋਡੀ ਦੇ ਵਿੱਚ ਇਨਫੈਕਸ਼ਨ ਸੀ ਬਹੁਤ ਜ਼ਿਆਦਾ ਜੀ ਪਹਿਲਾਂ, ਉਸ ਤੋਂ ਇਨਫੈਕਸ਼ਨ ਘਟੀ ਹੈ ਜੀ ਹੁਣ, ਹੁਣ ਉਹਦੇ ਨਾ ਜੀ ਪਲੇਟਲੈਟ ਚੜ੍ਹਦੇ ਹੁੰਦੇ 0 ਆ, ਮਤਲਬ ਕਿ ਜੇ ਉਹਦੇ ਸਰਜਰੀ ਦੀ ਕੋਈ ਕੱਟ ਲਾਉਣਗੇ ਤਾਂ ਉਹਦਾ ਜਿਹੜਾ ਬਲੱਡ ਆ ਰੁਕਣਾ ਨਹੀਂ ਹੈ ਜੀ। ਉਹ ਕਹਿੰਦੇ ਵੀ ਅਸੀਂ ਜ਼ਿਆਦਾ ਇਹਦੀ ਇਨਫੈਕਸ਼ਨ ਤੇ ਆ ਪਹਿਲਾਂ, ਜਦ ਇਨਫੈਕਸ਼ਨ ਠੀਕ ਹੁੰਦੀ ਹੈ ਉਸ ਤੋਂ ਬਾਅਦ ਅਸੀਂ ਇਹਦਾ ਅਗਲਾ ਜਿਹੜਾ ਲੰਬਾ ਟ੍ਰੀਟਮੈਂਟ ਆ ਉਹ ਛੇੜਾਂਗੇ। ਜਿਵੇਂ ਮੈਂ 2-3 ਜਿਹੜੇ ਦੋਸਤ ਮਿੱਤਰ ਸੀਗੇ ਇੱਥੇ ਮੇਰੇ ਮੈਸੇਜ ਤੋਂ ਉਹਨਾਂ ਨੂੰ ਪਤਾ ਲੱਗਿਆ ਜੋ ਕਿ ਪਹਿਲਾਂ ਇਹ ਚੀਜ਼ਾਂ ਐਕਸਪੀਰੀਅੰਸ ਕਰ ਚੁੱਕਿਆ ਨਾ, ਇੱਕ ਮੁੰਡਾ ਹੋਸਪਿਟਲ 'ਚ ਰਹਿ ਚੁੱਕਿਆ ਆਪਣੇ ਪਾਸ ਨੂੰ ਫੋਨ ਆਇਆ ਸੀਗਾ ਜੀ ਮੈਨੂੰ, ਉਹ ਕਹਿੰਦਾ ਵੀ ਅੱਜ ਕੱਲ੍ਹ ਬੋਨ ਮੈਰੋ ਕਰਦੇ ਨਹੀਂ, ਇਹ ਦੇਖਦੇ ਨੇ ਵੀ ਤੁਹਾਡੀ ਜਿਹੜੀ ਬੋਨ ਮੈਰੋ ਐਕਚੁਅਲ ਵੀ ਸਟੈਮ ਸੈਲ ਉੱਥੋਂ ਤਾਂ ਨਹੀਂ ਇਨਫੈਕਟ ਹੋ ਗਿਆ ਤੁਹਾਡਾ, ਉਹਨੂੰ ਚੈੱਕ ਕਰਦੇ ਆਪਰੇਟ ਰਾਹੀਂ। ਕਹਿੰਦੇ ਸੀ ਵੀ ਇਹ ਲੋੜ ਪੈ ਸਕਦੀ ਹੈ, ਸਟਾਰਟਿੰਗ ਤੇ ਸਾਡੀ ਗੱਲ ਹੁੰਦੀ ਹੁੰਦੀ ਸੀਗੀ ਵੀ ਹਾਂ ਲੋੜ ਪੈ ਸਕਦੀ ਹੈ ਆਪਾਂ ਨੂੰ, ਪਰ ਐਸ ਸੱਚ ਉਹਨਾਂ ਨੇ ਕੁਛ ਕਲੀਅਰ ਨਹੀਂ ਕਰਿਆ ਵੀ ਉਹ ਕਰਨਗੇ ਵੀ ਕਿ ਨਹੀਂ ਕਰਨਗੇ, ਟ੍ਰੀਟਮੈਂਟ ਕੀਮੋ ਚੱਲ ਰਹੀ ਹੈ ਜੀ, ਉਹਦੇ ਬਲੱਡ ਬਲੱਡ ਚੜ ਰਿਹਾ ਜੀ ਤੇ ਪਲੇਟਲੈਟ ਚੜ ਰਹੇ ਹੈ ਜੀ, ਬਾਕੀ ਜੋ ਵੀ ਨੋਰਮਲ ਪ੍ਰੋਸੀਜਰ ਆ ਉਹਦੇ ਜਿਵੇਂ ਸਕਿਨ ਨੂੰ ਥੋੜੀ ਜਿਹੀ ਐਲਰਜੀ ਸੀਗੀ ਜੀ, ਉਹਦਾ ਟੈਸਟ ਲੈ ਕੇ ਗਏ ਵੀ ਕਿਉਂ ਆ, ਉਹਦੇ ਪੱਟ ਦੇ ਵਿੱਚੋਂ 2 ਪੀਸ ਲਏ ਜੀ, ਮੈਂ ਕੋਲ ਹੀ ਸੀ, ਛੋਟਾ ਜਿਹਾ ਆਪਰੇਸ਼ਨ ਹੋਇਆ ਜੀ ਉਹਦਾ, ਸੋ ਇਹ ਚੀਜ਼ਾਂ ਚੱਲ ਰਹੀਆਂ ਜੀ ਨਾਲ ਨਾਲ।
ਤੇ ਤੁਸੀਂ ਇਲਾਜ ਪੱਖੋਂ ਸੈਟੀਸਫਾਈਡ ਹੋ?
ਹਾਂਜੀ ਪੂਰੇ ਸੈਟੀਸਫਾਈਡ ਹਾਂ ਜੀ, ਹਸਪੀਟਲ ਵੱਲੋਂ ਸਾਨੂੰ ਕੋਈ ਵੀ ਇਹੋ ਜਿਹਾ ਹੈ ਨਹੀਂ ਵੀ ਉਹ ਨਹੀਂ ਸਾਂਭਦੇ ਜਾਂ ਕਿਵੇਂ, ਬਹੁਤ ਵਧੀਆ ਇਲਾਜ ਹੈ
ਜੀ। ਤੇ ਦੂਜੀ ਗੱਲ ਮੈਂ ਪੁੱਛਣਾ ਚਾਹਾਂਗਾ ਕਿ ਪ੍ਰੇਮਜੋਤ ਸੰਧੂ ਦਾ ਜਿਹੜਾ ਕਿ ਵੀਜ਼ੇ ਨਾਲ ਸਟੇਟਸ ਹੈਗਾ ਇਸ ਟਾਈਮ, ਉਹ ਸਟੂਡੈਂਟ ਹੀ ਹੈਗਾ ਜੀ ਵੀ, ਜਾਂ ਉਹਦਾ ਕੇਸ ਪਾ ਦਿੱਤਾ ਹੋਇਆ, ਤੇ ਕਿੰਨੀ ਕੁ ਸਟੱਡੀ ਰਹਿੰਦੀ ਹੈ ਜਾਂ ਕੀ ਕਰ ਰਹੇ ਸੀ ਉਹ?
ਹਾਂਜੀ ਉਹਦੀ ਸਟੱਡੀ ਹੈ ਨਾ ਜੀ ਜਿਹੜੀ, ਉਹਦੇ ਕੋਲ ਇਸ ਟਾਈਮ ਵੀਜ਼ਾ ਹੈ ਅਗਸਤ ਤੱਕ ਹੈ ਜੀ, ਤੇ ਉਦੋਂ ਤੱਕ ਇਹਦੀ ਇੰਸ਼ੋਰੈਂਸ ਪਾਲਿਸੀ ਹੈ ਜੀ, ਤੇ ਸਟੱਡੀ ਉਹ ਕਰਦਾ ਜੀ KCBT ਕਾਲਜ, ਆਈ ਥਿੰਕ ਉਹਦਾ ਮੈਨੇਜਮੈਂਟ ਦਾ ਕੋਈ ਡਿਪਲੋਮਾ ਜੀ, ਉਹ ਅਸੀਂ ਡਾਕੂਮੈਂਟ ਭੇਜ ਕੇ ਹੋਸਪਿਟਲ ਵੱਲੋਂ ਡੈਫਰ ਕਰਵਾ ਲਿਆ ਜੀ, ਉਹਦੀ ਮਤਲਬ ਕਿ ਉਹਨਾਂ ਨੇ ਇੱਕ ਸਮੈਸਟਰ ਡੈਫਰ ਕਰਕੇ ਉਹਨਾਂ ਦੀ ਜਿਹੜੀ ਸਟੱਡੀ ਸਟਾਰਟ ਟਾਈਮ ਹੁਣ ਅਕਤੂਬਰ ਤੱਕ ਹੈ ਜੀ, ਜੇ ਤਾਂ ਅਕਤੂਬਰ ਤੱਕ ਪਰਮਾਤਮਾ ਦੀ ਕਿਰਪਾ ਨਾਲ ਠੀਕ ਹੋ ਜਾਂਦਾ ਤਾਂ ਸਟੱਡੀ ਕਰੂਗਾ ਜੀ, ਅਦਰਵਾਈਜ਼ ਅਸੀਂ ਇੱਕ ਹੋਰ ਲੈਟਰ ਦੇ ਕੇ ਫਿਰ ਡੈਫਰ ਕਰਵਾ ਲਾਂਗੇ, ਜਿਹੜੇ ਹੁਣ ਅਸੀਂ 1-2 ਮਹੀਨਿਆਂ ਦੇ ਵਿੱਚ ਉਹਦੇ ਵੀਜ਼ੇ ਬਾਰੇ ਗੱਲ ਕਰਨੀ ਹੈ, ਕਿਉਂਕਿ ਜੇ ਵੀਜ਼ਾ ਵਧੂਗਾ ਤਾਂ ਹੀ ਆਪਣੀ ਇੰਸ਼ੋਰੈਂਸ ਪਾਲਿਸੀ ਵਧੂਗੀ, ਕਿਉਂਕਿ ਅਸੀਂ ਪ੍ਰੈਫਰ ਕਰਦੇ ਹਾਂ ਜੀ ਉਹਦਾ ਇਲਾਜ ਇੱਥੇ ਹੋਵੇ, ਠੀਕ ਹੈ ਜੀ, ਹਜੇ ਤਾਂ ਉਹ ਟਰੈਵਲ ਦੇ ਮਤਲਬ ਕਿ ਉਹਦੇ ਵਿੱਚ ਵੀ ਹੈ ਨਹੀਂ ਵੀ ਇੰਡੀਆ ਜਾ ਵੜੇ, ਕੱਲ੍ਹ ਇੰਡੀਆ ਜਾਂਦਾ ਤਾਂ ਉਹ ਪੂਰਾ ਵਧੀਆ ਹੋ ਕੇ ਜਾਵੇ ਜੀ, ਉੱਥੇ ਆਪਾਂ ਨੂੰ ਟ੍ਰੀਟਮੈਂਟ ਚਲੋ ਠੀਕ ਆ, ਟ੍ਰੀਟਮੈਂਟ ਉੱਥੇ ਵੀ ਸੋਹਣੇ ਮੈਡੀਕਲ ਨੇ, ਬਟ ਖਰਚੇ ਪੱਖੋਂ ਥੋੜ੍ਹਾ ਜਿਹਾ ਬੰਦਾ ਉੱਥੇ ਮਾਰ ਖਾ ਜਾਂਦਾ ਜੀ, ਫੈਮਿਲੀ ਹੁੰਦੀ ਆ ਲੋਕਾਂ ਦੇ ਘਰ ਲੱਗ ਜਾਂਦੇ ਨੇ, ਤੇ ਉਹ ਚੀਜ਼ਾਂ ਹੀ ਸੋਚਦੇ ਆ, ਚਲੋ ਉਹਦਾ ਵਿਚਾਰੇ ਦਾ ਘਰ ਵੀ ਬਚਾ ਰਹੇ ਤੇ ਮੁੰਡਾ ਵੀ ਕਾਇਮ ਹੋ ਜਾਏ।
ਬਹੁਤ ਬਹੁਤ ਧੰਨਵਾਦ ਜਗਜੀਤ ਜੀ, ਤੁਸੀਂ ਜਿਹੜੀ ਸਾਨੂੰ ਅਪਡੇਟ ਦਿੱਤੀ ਹੈ, ਤੇ ਨਾਲ ਦੀ ਨਾਲ ਜਿਹੜੀ ਕਮਿਊਨਿਟੀ ਵੱਲੋਂ ਸਪੋਰਟ ਤੁਸੀਂ ਕੋਆਰਡੀਨੇਟ ਕਰ ਰਹੇ ਹੈਗੇ ਹੋ ਰਲ ਕੇ ਸਾਰੇ ਜਣੇ, ਉਹਦੇ ਵਾਸਤੇ ਵੀ ਤੁਸੀਂ ਵਧਾਈ ਦੇ ਪਾਤਰ ਹੈਗੇ ਹੋ। ਪਰਮਾਤਮਾ ਕਰੇ ਪ੍ਰੇਮਜੋਤ ਸੰਧੂ ਬਹੁਤ ਜਲਦੀ 9/9 ਹੋ ਜਾਣ, ਤੇ ਤੁਹਾਡੀ ਮਿਹਨਤ ਜਿਹੜੀ ਹੈਗੀ ਹੈ, ਤੁਹਾਡੀ ਸੇਵਾ ਹੈਗੀ ਹੈ, ਇਹ ਰੰਗ ਲਿਆਵੇ।
ਹਾਂਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜੀ ਸਾਡੀ ਸਪੋਰਟ ਕਰਨ ਲਈ, ਸਾਡੀਆਂ ਸਟੋਰੀਆਂ ਸ਼ੇਅਰ ਕਰਨ ਲਈ, ਬਾਕੀ ਜਿੰਨੀ ਵੀ ਸੰਗਤ ਹੈ ਜੀ, ਮੇਰੇ ਭੈਣ ਭਰਾ ਜਿਨ੍ਹਾਂ ਨੇ ਜਿੰਨੀ ਵੀ ਸੇਵਾ ਸਾਡੀ ਕਰੀ ਆ, ਕੋਈ ਪੈਸੇ ਪੱਖੋਂ ਕਰਦਾ, ਕੋਈ ਸਾਡੇ ਨਾਲ ਜੁੜਦਾ, ਬਹੁਤਿਆਂ ਦੇ ਸਾਨੂੰ ਫੋਨ ਆਉਂਦੇ ਜੀ, ਹਾਲ ਪੁੱਛਦੇ ਨੇ, ਲੋਕਾਂ ਨੂੰ ਦਰਦਾ ਇਹ ਨੀ ਕਿ ਉਹਨੂੰ ਜਾਣਦੇ ਵੀ ਨੀ ਜਿਹੜੇ ਜੀ, ਬਸ ਵੀ ਬਹੁਤ ਲੋਕਾਂ ਨੂੰ ਦਰਦ ਹੈ, ਪਰਮਾਤਮਾ ਇਹੋ ਜਿਹੀ ਬਿਮਾਰੀ ਕਿਸੇ ਨੂੰ ਲਾਵੇ ਨਾ ਜੀ, ਤੰਦਰੁਸਤੀ ਦੇਵੇ ਜੀ, ਸਭ ਦਾ ਇੱਕ ਵਾਰ ਫੇਰ ਧੰਨਵਾਦ।
SBS, 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 SBS